ਵਾਰ 31 ਪੌੜੀ 16 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਪਾਣੀ ਪੱਥਰ ਲੀਕ ਜਿਉਂ ਭਲਾ ਬੁਰਾ ਪਰ ਕਿਰਤ ਸੁਭਾਏ, ਵੈਰ ਨਾ ਟਿਕਦਾ ਭਲੇ ਚਿੱਤ, ਹੇਤ ਨਾ ਟਿਕੈ ਬੁਰੇ ਮਨ ਆਏ। ਭਲਾ ਨ ਹੇਤ ਵਿਸਾਰਦਾ, ਬੁਰਾ ਨ ਵੈਰ ਮਨੁਹ ਬਿਸਰਾਏ। ਆਸ ਨ ਪੁੱਜੈ ਦੋਹਾਂ ਦੀ, ਦੁਰਮਤ ਗੁਰਮਤ ਅੰਤ ਲਿਖਾਏ। ਭਲਿਓਂ ਬੁਰਾ ਨ ਹੋਵਈ, ਬੁਰਿਓਂ ਭਲਾ ਨ ਭਲਾ ਮਨਾਏ। ਵਿਰਤੀ ਹਾਣ ਵਖਾਣਿਆ, ਸਹੀ ਸਿਆਣੀ ਸਿੱਖ ਸੁਣਾਏ, ਪਰ ਉਪਕਾਰ ਵਿਕਾਰ ਕਮਾਏ। ਪਰ ਉਪਕਾਰ ਵਿਕਾਰ ਕਮਾਏ। ਭਲੇ ਇਨਸਾਨ ਅਤੇ ਬੁਰੇ ਇਨਸਾਨ ਦਾ ਸੁਭਾਅ ਦੱਸਦੇ ਕਿ ਜਿਹੜੇ ਭਲੇ ਅਤੇ ਬੁਰੇ ਇਨਸਾਨ ਨੇ, ਦੋਨਾਂ ਦਾ ਸੁਭਾਅ ਵੱਖ ਵੱਖ ਤਰ੍ਹਾਂ ਦਾ ਹੈ। ਭਲੇ ਪੁਰਸ਼ ਦੇ ਜੀਵਨ ਵਿੱਚ ਨੇਕੀ ਹੈ ਅਤੇ ਬੁਰੇ ਇਨਸਾਨ ਦੇ ਦਿਲ ਦੇ ਵਿੱਚ ਬਦੀ ਹੈ। ਉਹਨਾਂ ਦੇ ਸੁਭਾਅ, ਮਨ ਹਿਰਦੇ ਦੇ ਵਿੱਚ ਕੈਸੀਆਂ ਭਾਵਨਾਵਾਂ ਭਰੀਆਂ ਹੋਈਆਂ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਫੁਰਮਾਨ ਕਰ ਰਹੇ ਨੇ। ਕਹਿਣ ਲੱਗੇ, ਪਾਣੀ ਪੱਥਰ ਲੀਕ ਜਿਉਂ ਭਲਾ ਬੁਰਾ ਪਰ ਕਿਰਤ ਸੁਭਾਏ। ਜਿਵੇਂ ਪਾਣੀ ਅਤੇ ਪੱਥਰ ਦੇ ਉੱਤੇ ਲਕੀਰ ਵਾਹ ਦੀਏ, ਭਲਾ ਅਤੇ ਬੁਰਾ ਦੋਵਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਭਾਵ ਪਾਣੀ ਦੇ ਉੱਤੇ ਮਾਰੀ ਹੋਈ ਲਕੀਰ ਬਹੁਤਾ ਚਿਰ ਨਹੀਂ ਰਹਿ ਸਕਦੀ, ਵਾਹੁੰਦਿਆਂ ਵਾਹੁੰਦਿਆਂ ਹੀ ਮਿਟਦੀ ਜਾਂਦੀ ਹੈ। ਪਰ ਜਿਹੜੀ ਪੱਥਰ ਦੇ ਉੱਪਰ ਵਾਹੀ ਹੋਈ ਅਤੇ ਮਾਰੀ ਹੋਈ ਲਕੀਰ ਹੈ, ਉਹ ਮਿਟਦੀ ਨਹੀਂ ਹੈ, ਪੱਕੀ ਛਪ ਜਾਂਦੀ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਭਲੇ ਅਤੇ ਬੁਰੇ ਇਨਸਾਨ ਦਾ ਸੁਭਾਅ ਦੱਸਦਿਆਂ ਫੁਰਮਾਨ ਕਰਦੇ ਨੇ ਕਿ ਜਿਵੇਂ ਪਾਣੀ ਅਤੇ ਪੱਥਰ ਦੇ ਉੱਤੇ ਵਾਹੀ ਹੋਈ ਲਕੀਰ ਹੈ, ਇਸੇ ਤਰ੍ਹਾਂ ਵੈਰ ਨਾ ਟਿਕਦਾ ਭਲੇ ਚਿੱਤ, ਹੇਤ ਨਾ ਟਿਕੈ ਬੁਰੇ ਮਨ ਆਏ। ਜਿਹੜਾ ਭਲਾ ਇਨਸਾਨ ਹੈ, ਉਸ ਦੇ ਚਿੱਤ ਵਿੱਚ ਪਾਣੀ ਦੀ ਲੀਕ ਵਾਂਗੂ ਵੈਰ ਨਹੀਂ ਟਿਕਦਾ। ਕਿਸੇ ਨੇ ਭਲੇ ਬੁਰੇ ਦੇ ਨਾਲ ਕੋਈ ਸੰਸਾਰ ਜਗਤ ਦੇ ਵਿੱਚ ਕੰਮ ਕੀਤਾ, ਜਿਹੜਾ ਭਲਾ ਇਨਸਾਨ ਹੈ ਉਸ ਦੇ ਨਾਲ ਕੋਈ ਬੁਰਿਆਈ ਕਰੇ, ਪਰ ਉਸ ਦੇ ਅੰਦਰ ਜਿਹੜੀ ਬੁਰਿਆਈ ਹੈ ਸਾਧ ਸੰਗਤ ਕਿਸੇ ਨੇ ਕੀਤੀ ਹੋਈ, ਉਹ ਪਾਣੀ ਦੀ ਲਕੀਰ ਵਾਂਗ ਹੈ। ਇਹ ਨਹੀਂ ਵੀ ਉਸਨੇ ਆਪਣੇ ਦਿਲ 'ਚ ਰੱਖਣਾ ਉਹਨੇ ਮੇਰੇ ਨਾਲ ਕਿਉਂ ਬੁਰਾ ਕੀਤਾ ਹੈ, ਇਹੀ ਸੋਚੀ ਜਾਏਗਾ। ਅਤੇ ਜੇ ਉਸਨੇ ਮੇਰੇ ਨਾਲ ਬੁਰਾ ਕੀਤਾ ਤਾਂ ਮੈਂ ਵੀ ਉਸ ਦੇ ਨਾਲ ਬੁਰਾ ਕਰਨਾ, ਇਹ ਭਲੇ ਇਨਸਾਨ ਦੇ ਚਿੱਤ ਵਿੱਚ ਆਉਂਦਾ ਹੀ ਨਹੀਂ। ਭਲੇ ਇਨਸਾਨ ਦੇ ਚਿੱਤ ਵਿੱਚ ਕਿਸੇ ਨੇ ਉਹਦੇ ਨਾਲ ਵੈਰ ਕੀਤਾ, ਬੁਰਿਆਈ ਕੀਤੀ ਹੈ, ਪਾਣੀ ਦੀ ਲੀਕ ਵਾਂਗੂ ਹੈ। ਹੁਣ ਬੁਰੇ ਦਾ ਦੱਸਦੇ ਨੇ, ਕਹਿਣ ਲੱਗੇ, ਚਿੱਤ ਨਾ ਟਿਕੈ ਬੁਰੇ ਮਨ ਆਏ। ਅਤੇ ਬੁਰੇ ਦੇ ਮਨ ਵਿੱਚ ਪੱਥਰ ਦੀ ਲੀਕ ਵਾਂਗੂ ਜਿਹੜਾ ਬੁਰਾ ਹੈ ਉਹ ਟਿਕਿਆ ਹੀ ਰਹਿੰਦਾ ਹੈ ਕਿ ਫਲਾਣੇ ਬੰਦੇ ਨੇ ਮੇਰੇ ਨਾਲ ਬੁਰਿਆਈ ਕੀਤੀ ਸੀ, ਮੈਂ ਉਹਦੇ ਕੋਲੋਂ ਬਦਲਾ ਲੈਣਾ। ਪਰ ਜੇ ਬੁਰੇ ਇਨਸਾਨ ਨਾਲ ਕਿਸੇ ਨੇ ਭਲਾ ਕੀਤਾ ਹੋਵੇ ਤਾਂ ਉਹ ਜਿਹੜਾ ਭਲਾ ਆ ਉਹ ਪਾਣੀ ਦੀ ਲਕੀਰ ਦੀ ਤਰ੍ਹਾਂ ਹੈ। ਧਿਆਨ ਨਾਲ ਬੇਨਤੀ ਸਰਵਣ ਕਰਿਓ ਜੇ ਸਾਧ ਸੰਗਤ, ਫਿਰ ਦਾਸ ਬੇਨਤੀ ਕਰਦੇ, ਜਿਹੜਾ ਭਲਾ ਇਨਸਾਨ ਆ, ਧਰਮੀ ਬੰਦਾ ਆ, ਉਹਦੇ ਨਾਲ ਕਿਸੇ ਨੇ ਬੁਰਿਆਈ ਕੀਤੀ ਹੈ ਅਤੇ ਉਹਦੇ ਜੀਵਨ ਵਿੱਚ ਉਹ ਪਾਣੀ ਦੀ ਲਕੀਰ ਦੀ ਤਰ੍ਹਾਂ, ਜਿਹੜਾ ਬੁਰਾ ਬੰਦਾ ਉਹਦੇ ਨਾਲ ਕੋਈ ਬੁਰਿਆਈ ਕਰੇ ਤਾਂ ਪੱਥਰ ਦੀ ਲਕੀਰ ਦੀ ਤਰ੍ਹਾਂ, ਭਾਵ ਉਹ ਚੇਤੇ ਰੱਖਦਾ ਮੈਂ ਬਦਲਾ ਲਵਾਂਗਾ। ਪਰ ਜੇ ਬੁਰੇ ਇਨਸਾਨ ਦੇ ਨਾਲ ਕੋਈ ਭਲਿਆਈ ਕਰੇ, ਉਹਦਾ ਭਲਾ ਕਰੇ, ਉਹ ਪਾਣੀ ਦੀ ਲਕੀਰ ਵਾਂਗੂ ਰੱਖੇਗਾ। ਅਤੇ ਦੂਸਰੀ ਬੇਨਤੀ ਦਾਸ ਇਹ ਵੀ ਕਰਦੇ, ਜਿਹੜਾ ਭਲਾ ਇਨਸਾਨ ਆ ਸਾਧ ਸੰਗਤ, ਉਹ ਭਲਾ ਇਨਸਾਨ ਬੰਦਗੀ ਵਾਲਾ ਧਰਮੀ ਬੰਦਾ, ਉਹ ਕਿਸੇ ਦਾ ਭਲਾ ਜ਼ਿੰਦਗੀ ਵਿੱਚ ਕਰਦੇ ਨਾ, ਉਹ ਪਾਣੀ 'ਤੇ ਲਕੀਰ ਵਾਂਗੂ ਰੱਖਦਾ ਕਿ ਮੈਂ ਕਿਸੇ ਦਾ ਭਲਾ ਕੀਤਾ। ਉਹ ਇਹ ਨਹੀਂ ਚਾਹੁੰਦਾ ਕਿ ਇਹ ਮੈਨੂੰ ਜਣਾਵੇ, ਇਹ ਮੇਰਾ ਗੁਲਾਮ ਬਣ ਕੇ ਰਹੇ, ਇਹ ਮੇਰੀ ਮੁਥਾਜੀ ਕਰੇ, ਇਹ ਬਾਰ ਬਾਰ ਮੇਰਾ ਧੰਨਵਾਦ ਕਰੇ ਕਿ ਤੂੰ ਮੇਰਾ ਭਲਾ ਕੀਤਾ। ਨਹੀਂ, ਉਹ ਕਹਿੰਦਾ ਭਲਾ ਕੀਤਾ, ਵਿਸਾਰ ਦਿੱਤਾ। ਕਿਸੇ ਨੇ ਮੇਰੇ ਨਾਲ ਬੁਰਿਆਈ ਕੀਤੀ ਹੈ, ਉਹ ਵੀ ਵਿਸਾਰ ਦਿੱਤੀ। ਆਪ ਭਲਾ ਕਰਕੇ ਭੁਲਾ ਦਿੰਦਾ ਹੈ, ਦੂਸਰਾ ਉਹਦੀ ਬੁਰਿਆਈ ਕਰੇ ਤਾਂ ਵੀ ਭੁਲਾ ਦਿੰਦਾ। ਇਹ ਬੰਦਗੀ ਵਾਲੇ ਧਰਮੀ ਲੋਕਾਂ ਦਾ ਜੀਵਨ ਹੈ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਭਲਾ ਨਾ ਹੇਤ ਵਿਸਾਰਦਾ, ਬੁਰਾ ਨਾ ਵੈਰ ਮਨੋ ਬਿਸਰਾਏ। ਜਿਹੜਾ ਭਲਾ ਇਨਸਾਨ ਧਰਮੀ ਇਨਸਾਨ ਆ, ਉਹਦੇ ਨਾਲ ਕਿਸੇ ਨੇ ਪਿਆਰ ਕੀਤਾ ਹੋਵੇ, ਕਿਸੇ ਨੇ ਉਸਦਾ ਭਲਾ ਕੀਤਾ ਹੋਵੇ, ਆਪਣੇ ਚਿੱਤ ਵਿੱਚੋਂ ਕਦੇ ਵੀ ਨਹੀਂ ਵਿਸਾਰਦਾ। ਕੋਈ ਬੁਰਿਆਈ ਕਰਦੇ ਤੇ ਵਿਸਾਰ ਦਿੰਦਾ, ਕੋਈ ਭਲਾ ਕਰੇ ਤੇ ਦਿਲ ਵਿੱਚ ਯਾਦ ਰੱਖਦਾ ਵੀ ਉਸਨੇ ਮੇਰਾ ਭਲਾ ਕੀਤਾ ਸੀ। ਤੇ ਜਿਹੜਾ ਬੁਰਾ ਇਨਸਾਨ ਹੈ, ਉਹਦੇ ਨਾਲ ਕੋਈ ਵੈਰ ਕਰੇ, ਕੋਈ ਬੁਰਿਆਈ ਕਰ ਦੇਵੇ, ਉਹ ਮਨ ਵਿੱਚੋਂ ਨਹੀਂ ਕੱਢਦਾ। ਮਨ ਦੇ ਵਿੱਚ ਯਾਦ ਰੱਖਦਾ ਉਸਨੇ ਮੇਰੇ ਨਾਲ ਬੁਰਾ ਕੀਤਾ ਸੀ, ਮੈਂ ਵੀ ਉਸਦੇ ਨਾਲ ਕਰਾਂਗਾ। ਜਿਹੜਾ ਰੱਬ ਦਾ ਪਿਆਰਾ ਹੈ, ਉਸ ਦਾ ਜੀਵਨ ਹੈ ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ। ਧਰਮੀ ਬੰਦੇ ਦੇ ਅੰਦਰ ਗੁੱਸਾ ਹੈ ਹੀ ਨਹੀਂ, ਧਰਮੀ ਬੰਦੇ ਦੇ ਅੰਦਰ ਕ੍ਰੋਧ ਹੈ ਹੀ ਨਹੀਂ, ਧਰਮੀ ਬੰਦੇ ਦੇ ਅੰਦਰ ਵੈਰ ਲੈਣ ਵਾਲੀ ਭਾਵਨਾ, ਬਦਲੇ ਲੈਣ ਵਾਲੀ ਭਾਵਨਾ ਹੈ ਹੀ ਨਹੀਂ। ਧਰਮੀ ਬੰਦਾ ਜਿਹੜਾ ਉਹ ਸਦਾ ਵਾਸਤੇ ਆਪਣੇ ਆਨੰਦ ਦੇ ਵਿੱਚ ਜ਼ਿੰਦਗੀ ਜੀ ਰਿਹਾ। ਇਸ ਲਈ ਸਾਧ ਸੰਗਤ, ਉਹ ਸੰਸਾਰ ਜਗਤ ਵਿੱਚ ਬੁਰੇ ਦਾ ਵੀ ਭਲਾ ਹੀ ਕਰਦਾ। ਤੋ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਆਸ ਨਾ ਪੁੱਜੈ ਦੋਹਾਂ ਦੀ, ਦੁਰਮਤ ਗੁਰਮਤ ਅੰਤ ਲਿਖਾਏ। ਦੋਵਾਂ ਦੀ ਆਸ ਪੂਰੀ ਨਹੀਂ ਹੁੰਦੀ, ਭਾਵ ਭਲੇ ਪੁਰਸ਼ ਦੀ ਵੀ ਤੇ ਬੁਰੇ ਪੁਰਸ਼ ਦੀ ਵੀ। ਭਾਈ ਗੁਰਦਾਸ ਜੀ ਕਹਿੰਦੇ ਹਾਂ, ਆਸ ਨਾ ਪੁੱਜੈ ਦੋਹਾਂ ਦੀ, ਦੋਵਾਂ ਦੀ ਆਸ ਨਹੀਂ ਪੁੱਜਦੀ, ਭਾਵ ਬੁਰਾ ਬੰਦਾ ਅੰਤ ਤੀਕ ਦੁਰਮਤ ਤੇ ਭਲਾ ਗੁਰਮਤ ਦੀ ਆਸ ਰੱਖੀ ਜਾਂਦਾ। ਆਸ ਨਾ ਪੁੱਜੈ ਸਿਰੇ ਨਹੀਂ ਚੜ੍ਹਦੀ, ਮਤਲਬ ਜਿਹੜਾ ਭਲਾ ਇਨਸਾਨ ਹੈ, ਬੰਦਗੀ ਵਾਲਾ ਆ, ਉਹ ਇਹੋ ਹੀ ਦਿਨੇ ਰਾਤ ਸੋਚੀ ਜਾਂਦਾ, ਮੈਂ ਵੱਧ ਤੋਂ ਵੱਧ ਕਿਵੇਂ ਦੂਜਿਆਂ ਦਾ ਭਲਾ ਕਰ ਸਕਦਾ, ਮੈਂ ਜ਼ਿਆਦਾ ਤੋਂ ਜ਼ਿਆਦਾ ਕਿਵੇਂ ਦੂਜਿਆਂ ਦਾ ਭਲਾ ਕਰ ਸਕਦਾ, ਇਹੋ ਹੀ ਸੋਚੀ ਜਾਂਦਾ। ਆਖਰੀ ਦਮ ਤੱਕ ਭਲੇ ਬੰਦੇ ਨੂੰ, ਬੰਦਗੀ ਵਾਲੇ ਨੂੰ ਪੁੱਛੋ ਤੇ ਸੱਜਣਾ ਸੁਣਾ ਕੀ ਹਾਲ ਆ, ਉਹ ਕਹਿੰਦਾ ਜਿੰਨਾ ਭਲਾ ਮੈਂ ਦੁਨੀਆਂ 'ਚ ਲੋਕਾਂ ਦਾ ਕਰਨਾ ਚਾਹੁੰਦਾ ਸੀ ਨਾ, ਅਜੇ ਉਹਨਾਂ ਕਰ ਨਹੀਂ ਸਕਿਆ। ਭਾਵ ਅਖੀਰ ਦਮ ਤੱਕ ਉਹ ਪਰਉਪਕਾਰ ਹੀ ਕਰਨਾ ਚਾਹੁੰਦਾ ਹੈ, ਤੇ ਅਖੀਰ ਤੱਕ ਫਿਰ ਵੀ ਕਹਿੰਦਾ ਵੀ ਜਿੰਨਾ ਪਰਉਪਕਾਰ ਮੈਂ ਕਰਨਾ ਚਾਹੁੰਦਾ ਸੀ ਅਜੇ ਉਹਨਾਂ ਕਰ ਨਹੀਂ ਸਕਿਆ। ਧਰਮ ਹੀ ਧਰਮ ਕਮਾਉਣਾ, ਭਲਾ ਹੀ ਭਲਾ ਕਰਨਾ, ਉਪਕਾਰ ਹੀ ਉਪਕਾਰ ਕਰਨਾ, ਪਰਉਪਕਾਰ ਪਰਉਪਕਾਰ ਹੀ ਕਰਨਾ ਜ਼ਿੰਦਗੀ 'ਚ। ਤੇ ਆਖਰੀ ਦਮ ਤੱਕ ਵੀ ਕਹਿੰਦਾ ਅਜੇ ਪੂਰੀ ਆਸ ਮੇਰੀ ਚੰਗੀ ਤਰ੍ਹਾਂ ਸਿਰੇ ਨਹੀਂ ਚੜ੍ਹੀ, ਜਿੰਨਾ ਮੈਂ ਧਰਮ ਕਮਾਉਣਾ ਚਾਹੁੰਦਾ ਸੀ, ਜਿੰਨਾ ਮੈਂ ਦੁਨੀਆਂ ਦਾ ਭਲਾ ਕਰਨਾ ਚਾਹੁੰਦਾ ਸੀ ਅਜੇ ਨਹੀਂ ਕਰ ਸਕਿਆ। ਭਾਵ ਆਖਰੀ ਦਮ ਤੱਕ ਵੀ ਭਲਾ ਹੀ ਭਲਾ। ਤੇ ਜਿਹੜਾ ਬੁਰਾ, ਸਾਧ ਸੰਗਤ ਆਪ ਸਮਝ ਗਏ ਹੋਵੋਗੇ ਨਾ, ਹੁਣ ਬੁਰਾ ਬੰਦਾ ਜਿਹੜਾ ਆਖਰੀ ਦਮ ਤੱਕ ਉਹਨੇ ਦੂਜਿਆਂ ਦਾ ਬੁਰਾ ਹੀ ਕਰੀ ਜਾਣਾ, ਬੁਰਾ ਹੀ ਕਰੀ ਜਾਣਾ, ਮੌਤ ਸਾਹਮਣੇ ਵੀ ਆ ਕੇ ਖਲੋਤੀ ਹੋਵੇ ਤਾਂ ਵੀ ਸੋਚੇਗਾ ਫਲਾਣੇ ਕੋਲੋਂ ਬਦਲਾ ਲੈਣ ਵਾਲਾ ਰਹਿ ਗਿਆ, ਉਹਦਾ ਮੈਂ ਆਹ ਨੁਕਸਾਨ ਕਰਨਾ ਚਾਹੁੰਦਾ ਸੀ ਕੀਤਾ ਨਹੀਂ ਗਿਆ, ਉਹਦੇ ਨਾਲ ਮੈਂ ਆਹ ਈਰਖਾ ਕਰਦਾ ਸੀ ਪਰ ਮੈਂ ਉਹਦਾ ਬੇੜਾ ਗਰਕ ਕਰ ਨਹੀਂ ਸਕਿਆ। ਜਿਹੜਾ ਬੁਰਾ ਬੰਦਾ ਹੈ ਉਹਦੀ ਸੋਚ ਹੀ ਹੈ, ਭਾਵ ਦੁਰਮਤ ਦੇ ਉੱਤੇ ਚੱਲਣ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਉਹਨੇ ਆਖਰੀ ਦਮ ਤੱਕ ਭੈੜੀ ਮਤ ਦੀਆਂ ਹੀ ਗੱਲਾਂ ਕਰ, ਦੁਰਮਤ ਗੁਰਮਤ ਅੰਤ ਲਿਖਾਏ। ਅੰਤ ਸਮੇਂ ਤੱਕ ਰੱਬ ਦਾ ਪਿਆਰਾ ਭਲਾ ਪੁਰਸ਼ ਗੁਰੂ ਦੀ ਮਤ ਤੇ ਚੱਲਦਾ, ਭੈੜੀ ਮਤ ਵਾਲਾ ਬੁਰਾ ਇਨਸਾਨ ਦੁਰਮਤ ਦੇ ਉੱਤੇ ਹੀ ਚੱਲਦਾ। ਫਿਰ ਨਾਲ ਫਰਮਾਨ ਕੀਤਾ, ਭਲਿਓਂ ਬੁਰਾ ਨਾ ਹੋ ਗਈ, ਬੁਰਿਓਂ ਭਲਾ ਨਾ ਭਲਾ ਮਨਾਏ। ਕਹਿਣ ਲੱਗੇ ਜਿਹੜਾ ਭਲਾ ਇਨਸਾਨ ਹੈ ਨਾ, ਧਰਮੀ ਹੈ, ਉਹਦੇ ਕੋਲੋਂ ਕਿਸੇ ਦਾ ਬੁਰਾ ਨਹੀਂ ਹੋ ਸਕਦਾ, ਉਹ ਦਿਲੋਂ ਚਾਹ ਕੇ ਕਿਸੇ ਦਾ ਬੁਰਾ ਨਹੀਂ ਕਰਦਾ, ਸਾਰਿਆਂ ਦਾ ਭਲਾ ਹੀ ਕਰਦਾ। ਪਰ ਭਲਾ ਆਦਮੀ ਬੁਰੇ ਕੋਲੋਂ ਭੁਲਿਆਈ ਦੀ ਆਸ ਨਾ ਰੱਖੇ। ਜੇ ਕੋਈ ਭਲਾ ਬੰਦਾ ਨਾ, ਬੰਦਗੀ ਵਾਲਾ, ਨਾਮ ਸਿਮਰਨ ਵਾਲਾ, ਪਰ ਉਸਨੂੰ ਪਤਾ ਹੋਵੇ ਵੀ ਇਹ ਇਨਸਾਨ ਬੁਰਾ ਹੈ, ਉਸ ਕੋਲੋਂ ਕਦੇ ਭਲੇ ਦੀ ਆਸ ਨਹੀਂ ਰੱਖੀ, ਕਿਉਂਕਿ ਪਤਾ ਇਹ ਬੰਦਾ ਗੁਨਾਹਗਾਰ ਹੈ, ਇਹ ਬੰਦਾ ਪਾਪੀ ਹੈ, ਬੁਰਾ ਬੰਦਾ ਹੈ। ਉਹਦੇ ਤੋਂ ਕਦੇ ਬੁਰੇ ਬੰਦੇ ਤੋਂ ਕਦੇ ਆਸ ਵੀ ਨਹੀਂ ਰੱਖੀ ਦੀ ਵੀ ਇਹਦੇ ਹੱਥੋਂ ਕਿਸੇ ਦਾ ਭਲਾ ਹੋ ਸਕਦਾ। ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਬੰਦਗੀ ਨਾਲੋਂ ਟੁੱਟੇ ਹੋਏ, ਹਰਨਾਕਸ਼ ਦੇ ਉੱਤੋਂ ਕੀ ਆਸ ਰੱਖ ਲਓਗੇ ਵੀ ਇਹ ਕਿਸੇ ਦਾ ਭਲਾ ਕਰੇਗਾ। ਜਿਹੜਾ ਆਪਣੇ ਪੁੱਤਰ ਪ੍ਰਹਲਾਦ ਨੂੰ ਹੀ ਮਾਰਨਾ ਚਾਹੁੰਦਾ ਹੈ, ਕਿਸੇ ਦਾ ਕੀ ਭਲਾ ਕਰੇਗਾ। ਪਿਰਥੀ ਚੰਦ ਕੋਲੋਂ ਕੀ ਭਲੇ ਦੀ ਆਸ ਰੱਖ ਲਓਗੇ। ਆਪਣੇ ਸਕੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਹੀ ਮਾਰਨਾ ਚਾਹੁੰਦਾ, ਆਪਣੇ ਸਕੇ ਭਤੀਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਮਾਰਨਾ ਚਾਹੁੰਦਾ, ਕੀ ਭਲੇ ਦੀ ਆਸ ਰੱਖ ਲਓਗੇ ਉਹਦੇ ਕੋਲ। ਧੀਰ ਮੱਲ ਦੇ ਕੋਲੋਂ ਕੀ ਭਲੇ ਦੀ ਆਸ ਰੱਖ ਲਓਗੇ, ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਹੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੋਲੀ ਚਲਾ ਦਿੰਦਾ, ਕੀ ਭਲਾ ਕਰੇਗਾ ਉਹ ਕਿਸੇ ਦਾ, ਕੀ ਜ਼ਿੰਦਗੀ ਵਿੱਚ ਉਹ ਕਿਸੇ ਦਾ ਪਰਉਪਕਾਰ ਕਰੇਗਾ। ਉਹ ਤੇ ਆਪਣੇ ਭੈਣ ਭਰਾ ਤੇ ਸੱਜਣਾ ਮਿੱਤਰਾਂ ਦਾ ਹੀ ਭਲਾ ਨਹੀਂ ਕਰ ਸਕਿਆ, ਦੁਨੀਆਂ ਦਾ ਕਿੱਥੋਂ ਭਲਾ ਕਰੇਗਾ। ਅੱਜ ਦੇ ਯੁੱਗ ਵਿੱਚ ਕੋਈ ਇਨਸਾਨ ਆਪਣੇ ਸਕੇ ਭਰਾ ਦਾ ਭਲਾ ਨਾ ਕਰ ਸਕੇ, ਆਪਣੇ ਰਿਸ਼ਤੇਦਾਰ ਸੰਬੰਧੀਆਂ ਦਾ ਭਲਾ ਨਾ ਕਰ ਸਕੇ, ਖੁਦ ਆਪਣਾ ਭਲਾ ਨਾ ਕਰ ਸਕੇ, ਬੰਦਗੀ ਕਰਕੇ ਨਾਮ ਜਪ ਕੇ ਸਰਬੱਤ ਦੇ ਭਲੇ ਦੀ ਕੀ ਆਸ ਰੱਖਾਂਗੇ ਉਸ ਤੋਂ। ਇਸ ਲਈ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਬੁਰਿਓ ਭਲਾ ਨਾ ਭਲਾ ਮਨਾਏ। ਜੇ ਭਲਾ ਆਦਮੀ ਹੈ ਨਾ ਉਹ ਦੂਸਰਿਆਂ ਦਾ ਭਲਾ ਤੇ ਕਰਦਾ, ਬੁਰੇ ਦਾ ਵੀ ਭਲਾ ਕਰਦਾ, ਪਰ ਭਲਾ ਆਦਮੀ ਭਾਈ ਗੁਰਦਾਸ ਜੀ ਸਿੱਖਿਆ ਦਿੰਦੇ ਕਿ ਹੇ ਭਲਿਆ, ਹੇ ਬੰਦਗੀ ਵਾਲਿਆ, ਹੇ ਗੁਰਸਿੱਖ ਸੱਜਣਾ, ਹੇ ਧਰਮੀ ਇਨਸਾਨ, ਕਿਸੇ ਬੁਰੇ ਬੰਦੇ ਤੋਂ ਆਪਣੀ ਭਲਿਆਈ ਦੀ ਆਸ ਨਾ ਰੱਖੀ ਕਿ ਉਹ ਤੇਰਾ ਭਲਾ ਕਰੇਗਾ। ਇਸ ਲਈ ਉਹਦੇ ਅੰਦਰ ਉਹਦੇ ਦਿਲ ਦੇ ਵਿੱਚ ਬੁਰਿਆਈ ਹੀ ਭਰੀ ਹੈ। ਵਿਰਤੀ ਹਾਣ ਵਖਾਣੇ ਸਹੀ ਸਿਆਣੀ ਸਿੱਖ ਸੁਣਾਏ। ਵਿਰਤੀ ਹਾਣ ਦਾ ਮਤਲਬ ਹੁੰਦਾ ਜੋ ਦੁਨੀਆਂ ਵਿੱਚ ਵਰਤ ਰਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜੋ ਸਾਰੇ ਜਗਤ ਵਿੱਚ ਵਰਤਾਰਾ ਵਰਤ ਰਿਹਾ ਹੈ ਉਹ ਮੈਂ ਤੁਹਾਨੂੰ ਵਿਖਿਆਨ ਕਰਕੇ ਦੱਸਿਆ ਹੈ। ਭਾਈ ਸਾਹਿਬ ਜੀ ਕਹਿੰਦੇ ਉਹ ਤੁਹਾਨੂੰ ਅਸੀਂ ਵਿਆਖਿਆ ਕਰਕੇ ਦਰਸਾਈ ਹੈ ਜੋ ਦੁਨੀਆਂ ਵਿੱਚ ਬਾਤ ਵਰਤ ਰਹੀ ਹੈ, ਜੋ ਕੁਝ ਸੰਸਾਰ 'ਚ ਚੱਲ ਰਿਹਾ। ਕਿਉਂ? ਸਹੀ ਸਿਆਣੀ ਸਿੱਖ ਸੁਣਾਏ, ਕਿਉਂ ਜੋ 100 ਸਿਆਣਿਆਂ ਦੀ ਇੱਕੋ ਮੱਤ ਹੀ ਸੁਣੀ ਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਬਚਨ ਤੁਹਾਨੂੰ ਦੱਸਿਆ ਨਾ ਇਹ ਸਮਝ ਲਓ ਵੀ 100 ਸਿਆਣਿਆਂ ਦੀ ਇੱਕੋ ਮੱਤ ਹੈ। ਭਾਵ ਬੜੀ ਸ਼੍ਰੋਮਣੀ ਬਾਤ ਸਿਰੇ ਦੀ ਗੱਲ ਤੁਹਾਨੂੰ ਦੱਸੀ ਹੈ, 100 ਸਿਆਣਾ ਵੀ ਇਕੱਠਾ ਕਰ ਲਓ ਉਹ ਇੱਕੋ ਹੀ ਮੱਤ ਦੇਣਗੇ ਕਿ ਬੁਰੇ ਬੰਦੇ ਤੋਂ ਕਦੇ ਭਲੇ ਦੀ ਆਸ ਨਹੀਂ ਰੱਖਣੀ, ਤੇ ਜਿਹੜਾ ਭਲਾ ਇਨਸਾਨ ਹੈ ਧਰਮੀ ਬੰਦਾ ਬੰਦਗੀ ਵਾਲਾ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਇਹ ਤੱਤ ਦੀ ਗੱਲ ਹੈ। ਪਰ ਉਪਕਾਰ ਵਿਕਾਰ ਕਮਾਏ, ਸਿਧਾਂਤ ਦੀ ਗੱਲ ਇਹ ਹੈ ਕਿ ਜਿਹੜਾ ਭਲਾ ਹੈ ਪਰ ਉਪਕਾਰ ਤੇ ਬੁਰਾ ਜਿਹੜਾ ਵਿਕਾਰ ਹੈ ਉਹ ਹੀ ਕਮਾਉਂਦਾ ਹੈ। ਭਾਵ ਭਲਾ ਇਨਸਾਨ ਸੰਸਾਰ ਜਗਤ ਵਿੱਚ ਪਰ ਉਪਕਾਰ ਕਰਦਾ ਹੈ ਤੇ ਜਿਹੜਾ ਬੁਰਾ ਆ ਉਹ ਵਿਕਾਰ ਹੀ ਕਮਾਉਂਦਾ ਹੈ, ਪਾਪ ਹੀ ਕਮਾਉਂਦਾ ਹੈ। ਉਹਦੀ ਜ਼ਿੰਦਗੀ ਵਿੱਚ ਪਾਪ ਹੀ ਪਾਪ, ਗੁਨਾਹ ਹੀ ਗੁਨਾਹ ਨੇ ਬੁਰੇ ਇਨਸਾਨ ਦੀ ਜ਼ਿੰਦਗੀ 'ਚ ਤੇ ਰੱਬ ਦੇ ਪਿਆਰੇ ਦੀ ਜ਼ਿੰਦਗੀ ਵਿੱਚ ਪਰ ਉਪਕਾਰ ਹੀ ਨੇ। ਆਪਣਾ ਆਪਣਾ ਉਹਨਾਂ ਦੋਨਾਂ ਦਾ ਸੁਭਾਅ ਹੈ। ਜਿਹੜਾ ਭਲਾ ਪੁਰਸ਼ ਹੈ ਉਹ ਪਰ ਉਪਕਾਰ ਕਰਨਾ ਨਹੀਂ ਛੱਡਦਾ ਤੇ ਜਿਹੜਾ ਬੁਰਾ ਬੰਦਾ ਆ ਉਹ ਸੰਸਾਰ ਵਿੱਚ ਬੁਰਿਆਈ ਕਰਨੀ ਨਹੀਂ ਛੱਡਦਾ। ਕਿਤੇ ਗੁਰੂ ਬਖਸ਼ਿਸ਼ ਦੇ ਘਰ 'ਚ ਆ ਜਾਏ, ਕਿਰਪਾ ਦੇ ਘਰ ਵਿੱਚ ਆ ਜਾਏ ਤੇ ਬੁਰੇ ਨੂੰ ਬਖਸ਼ ਕੇ ਪ੍ਰਭੂ ਚਰਨਾਂ ਨਾਲ ਜੋੜ ਸਕਦਾ ਹੈ, ਨਹੀਂ ਤੇ ਸਾਰੀ ਦੀ ਸਾਰੀ ਜ਼ਿੰਦਗੀ ਬੁਰਿਆਈ ਵਿੱਚ ਹੀ ਬੁਰੇ ਇਨਸਾਨ ਦੀ ਗੁਜ਼ਰ ਜਾਂਦੀ ਹੈ। ਵਾਰ 31 ਪੌੜੀ 17 ਵਿੱਚ ਪਾਵਨ ਪਵਿੱਤਰ ਬਚਨ ਭਲੇ ਤੇ ਬੁਰੇ ਦਾ ਜ਼ਿਕਰ ਕਰਦਿਆਂ ਹੀ ਫਰਮਾ ਰਹੇ ਨੇ, ਵਿਰਤੀ ਹਾਣ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ, ਭਲਾ ਬੁਰਾ ਦੋਏ ਚੱਲੇ ਰਾਹ, ਉਸ ਥੈ ਤੋਸਾ ਉਸ ਥੈ ਪਾਣੀ, ਤੋਸਾ ਅੱਗੇ ਰੱਖਿਆ ਭਲੇ ਭਲਾਈ ਅੰਦਰ ਆਣੀ, ਬੁਰਾ ਬੁਰਾਈ ਕਰ ਗਿਆ ਹੱਥੀਂ ਕੱਢ ਨਾ ਦਿੱਤੋ ਪਾਣੀ, ਭਲਾ ਭਲਾਈਓ ਸਿੱਜਿਆ ਬੁਰੇ ਬੁਰਿਆਈਓ ਵੈਣ ਵਿਹਾਣੀ, ਸੱਚਾ ਸਾਹਿਬ ਨਿਆਉ ਸੱਚ ਜੀਆਂ ਦਾ ਜਾਣੋਈ ਜਾਣੀ, ਕੁਦਰਤ ਕਾਦਰ ਨੂੰ ਕੁਰਬਾਣੀ, ਕੁਦਰਤ ਕਾਦਰ ਨੂੰ ਕੁਰਬਾਣੀ। ਕਹਿਣ ਲੱਗੇ ਵਿਰਤੀ ਹਾਣ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ, ਜੋ ਵਰਤੀ ਹੋਈ ਬਾਤ ਹੈ ਸੰਸਾਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਉਹ ਵਿਖਿਆਨ ਕਰਕੇ ਦੱਸਣ ਲੱਗੇ ਹਾਂ ਕਿ ਅਸਾਂ ਇੱਕ ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ। ਉਹ ਕਹਾਣੀ ਭਾਈ ਗੁਰਦਾਸ ਜੀ ਦੱਸ ਰਹੇ ਕਿ ਬੁਰੇ ਦਾ ਤੇ ਭਲੇ ਦਾ ਕੀ ਜੀਵਨ ਆ, ਦੋਵਾਂ ਦਾ ਅੰਤਰ ਕੀ ਹੈ ਦੋਨਾਂ 'ਚ। ਕਹਿਣ ਲੱਗੇ ਅਸੀਂ ਇੱਕ ਕਹਾਣੀ ਸੁਣੀ ਹੈ ਭਲੇ ਅਤੇ ਬੁਰੇ ਇਨਸਾਨ ਦੀ, ਆਓ ਤੁਹਾਨੂੰ ਵੀ ਸੁਣਾਈਏ। ਕੀ ਸੁਣਾਉਂਦੇ ਨੇ? ਕਹਿਣ ਲੱਗੇ ਭਲਾ ਬੁਰਾ ਦੋਏ ਚੱਲੇ ਰਾਹ, ਉਸ ਥੈ ਤੋਸਾ ਉਸ ਥੈ ਪਾਣੀ। ਭਲਾ ਅਤੇ ਬੁਰਾ ਦੋਵੇਂ ਮਿਲ ਕੇ ਰਸਤੇ ਦੇ ਉੱਤੇ ਤੁਰੇ ਜਾਂਦੇ ਸਨ, ਭਲਾ ਵੀ ਜਾ ਰਿਹਾ ਬੁਰਾ ਵੀ ਰਸਤੇ 'ਤੇ ਤੁਰਿਆ ਜਾ ਰਿਹਾ। ਅਤੇ ਜਿਹੜਾ ਭਲਾ ਪੁਰਸ਼ ਆ ਉਸ ਦੇ ਪਾਸ ਰੋਟੀ ਸੀ, ਹੁਣ ਸਫ਼ਰ 'ਤੇ ਜਾ ਰਹੇ ਨੇ, ਹੁਣ ਭਲੇ ਪੁਰਸ਼ ਦੇ ਪਾਸ ਹੈ ਰੋਟੀ ਅਤੇ ਜਿਹੜਾ ਬੁਰਾ ਬੰਦਾ ਉਹਦੇ ਪਾਸ ਆ ਪਾਣੀ। ਤੁਰਿਆਂ ਤੁਰਿਆਂ ਜਾਂਦਿਆਂ ਹੁਣ ਕੀ ਹੋਇਆ? ਤੋਸਾ ਅੱਗੇ ਰੱਖਿਆ ਭਲੇ ਭਲਾਈ ਅੰਦਰ ਆਣੀ। ਰਸਤੇ ਦੇ ਵਿੱਚ ਦੋਵੇਂ ਇੱਕ ਜਗ੍ਹਾ ਦੇ ਉੱਤੇ ਰੁਕ ਗਏ, ਭੁੱਖ ਪਿਆਸ ਦੋਵਾਂ ਨੂੰ ਲੱਗੀ। ਕਹਿਣ ਲੱਗੇ ਜਿਹੜਾ ਭਲਾ ਪੁਰਸ਼ ਸੀ, ਭਲੇ ਪੁਰਸ਼ ਨੇ ਰੋਟੀ ਕੱਢ ਕੇ ਅੱਗੇ ਰੱਖ ਦਿੱਤੀ, ਤਾਂ ਕਿ ਮੇਰੇ ਕੋਲ ਪੰਜ ਚਾਰ ਪ੍ਰਸ਼ਾਦੇ ਆ ਵੀ ਆਪਾਂ ਰਲ ਕੇ ਛਕ ਲਈਏ। ਹੁਣ ਜਿਹੜਾ ਧਰਮੀ ਬੰਦਾ ਉਹਨੇ ਤੇ ਵੰਡ ਕੇ ਹੀ ਖਾਣਾ ਨਾ, ਧਰਮੀ ਬੰਦੇ ਨੇ ਭਲੇ ਪੁਰਸ਼ ਨੇ ਕਿਸੇ ਨੂੰ ਖਵਾ ਕੇ ਹੀ ਖਾਣਾ, ਇਕੱਲਾ ਤੇ ਖਾ ਨਹੀਂ ਜਾਏਗਾ, ਉਹਦੇ ਸਾਹਮਣੇ ਛਕ ਨਹੀਂ ਰਹੇਗਾ। ਇਸ ਲਈ ਭਲੇ ਪੁਰਸ਼ ਨੇ ਰੋਟੀ ਕੱਢ ਕੇ ਅੱਗੇ ਰੱਖ ਦਿੱਤੀ, ਕਿਉਂਕਿ ਉਸਦੇ ਮਨ ਦੇ ਵਿੱਚ ਭਲਿਆਈ ਹੈ ਕਿ ਮੈਂ ਇਸ ਨੂੰ ਵੀ ਛਕਾਵਾਂ ਤੇ ਆਪ ਵੀ ਛਕਾਂ। ਅੱਗੇ ਵਰਣਨ ਕਰਦੇ ਨੇ, ਬੁਰਾ ਬੁਰਾਈ ਕਰ ਗਿਆ ਹੱਥੀਂ ਕੱਢ ਨਾ ਦਿੱਤੋ ਪਾਣੀ। ਕਹਿਣ ਲੱਗੇ ਬੁਰਾ ਬੁਰਾਈ ਕਰਕੇ ਚਲਿਆ ਗਿਆ, ਕਿਉਂ? ਆਪਣੇ ਹੱਥੀਂ ਉਸ ਨੂੰ ਪਾਣੀ ਨਾ ਦਿੱਤਾ, ਸਗੋਂ ਉਸ ਦੀ ਰੋਟੀ ਵੀ ਮੁਕਾ ਕੇ ਚੱਲਦਾ ਬਣਿਆ। ਜਿੰਨੀਆਂ ਰੋਟੀਆਂ ਰੱਖੀਆਂ ਸੀ ਨਾ ਉਹਦੇ ਅੱਗੇ, ਵੀ ਆਹ ਸੱਜਣਾ ਮੇਰੇ ਕੋਲ ਰੋਟੀ ਆ ਤੇ ਆ ਜਾ ਆਪਾਂ ਖਾਈਏ। ਧਿਆਨ ਨਾਲ ਸੁਣਿਓ ਬੇਨਤੀ, ਫਿਰ ਦੁਹਰਾ ਦਿਆਂ, ਭਲੇ ਬੰਦੇ ਦੇ ਕੋਲ ਰੋਟੀ ਆ, ਬੁਰੇ ਬੰਦੇ ਦੇ ਕੋਲ ਪਾਣੀ ਹੈ। ਦੋਨੋਂ ਰਸਤੇ ਤੇ ਤੁਰੇ ਜਾ ਰਹੇ ਮੁਸਾਫਰ ਨੇ, ਰਾਹ ਦੇ ਵਿੱਚ ਦੋਵੇਂ ਗੱਲਾਂ ਬਾਤਾਂ ਕਰਦੇ ਇੱਕ ਦੂਜੇ ਦੇ ਪਾਸ ਬਹਿ ਗਏ, ਭੁੱਖ ਪਿਆਸ ਲੱਗੀ, ਸਫ਼ਰ ਹੈ ਲੰਬਾ। ਜਿਹੜਾ ਭਲਾ ਪੁਰਸ਼ ਸੀ ਹੁਣ ਉਹਦੇ ਕੋਲ ਰੋਟੀ ਹੈ, ਉਸਨੇ ਆਪਣੇ ਥੈਲੇ ਚੋਂ ਕੱਢੀ ਰੋਟੀ ਤੇ ਉਹਦੇ ਅੱਗੇ ਰੱਖ ਦਿੱਤੀ, ਭਾਵ ਬੁਰੇ ਬੰਦੇ ਦੇ ਅੱਗੇ ਰੋਟੀ ਰੱਖ ਦਿੱਤੀ ਵੀ ਆ ਲੈ ਫੜ ਆਪਾਂ ਪ੍ਰਸ਼ਾਦਾ ਛਕੀਏ। ਹੁਣ ਖਾਣੀ ਤੇ ਚਾਹੀਦੀ ਸੀ ਵੀ ਅੱਧੀ ਅੱਧੀ ਰੋਟੀ, ਜੇ ਪੰਜ ਚਾਰ ਰੋਟੀਆਂ ਦੋ ਉਹ ਖਾ ਲਏ, ਦੋ ਤਿੰਨ ਉਹ ਖਾ ਲਏ, ਮਤਲਬ ਤੇ ਸੀ। ਹੁਣ ਬੁਰੇ ਦੇ ਕੋਲ ਪਾਣੀ ਨਹੀਂ ਹੈ, ਕੁਝ ਪਾਣੀ ਉਹ ਪੀ ਲਏ, ਕੁਝ ਪਾਣੀ ਉਹ ਪੀ ਲਏ। ਹੁਣ ਭਲੇ ਪੁਰਸ਼ ਨੇ ਰੋਟੀ ਖੋਲ੍ਹ ਕੇ ਰੱਖ ਦਿੱਤੀ ਉਹਦੇ ਅੱਗੇ, ਪ੍ਰਸ਼ਾਦੇ ਉਹਦੇ ਅੱਗੇ ਰੱਖ ਦਿੱਤੇ, ਤੇ ਉਹ ਜਿਹੜਾ ਬੁਰਾ ਆ ਉਹਨੇ ਕੀ ਕੀਤਾ, ਸਾਰੇ ਦੀਆਂ ਸਾਰੀਆਂ ਰੋਟੀਆਂ ਖਾ ਗਿਆ, ਜਿੰਨੇ ਪ੍ਰਸ਼ਾਦੇ ਆ ਸਾਰੇ ਛੱਕ ਗਿਆ ਬੁਰਾ। ਤੇ ਜਿਹੜਾ ਭਲਾ ਆ ਉਹ ਸਾਹਮਣੇ ਬੈਠਾ, ਹਾਲੇ ਕਿ ਰੋਟੀ ਭਲੇ ਦੀ ਆ, ਭਲਾ ਇਨਸਾਨ ਜਿਹੜਾ ਉਹ ਲੈ ਕੇ ਆਇਆ ਪ੍ਰਸ਼ਾਦਾ, ਜਿਹੜਾ ਬੁਰਾ ਸੀ ਉਹ ਸਾਰੇ ਦਾ ਸਾਰਾ ਛੱਕ ਗਿਆ ਤੇ ਉੱਠ ਕੇ ਤੁਰ ਪਿਆ ਬੁਰਾ। ਹੁਣ ਉਹ ਜਿਹੜਾ ਭਲਾ ਜਿਹੜਾ ਪ੍ਰਸ਼ਾਦਿਆਂ ਵਾਲਾ ਸੀ, ਰੋਟੀ ਉਹਨੂੰ ਇੱਕ ਵੀ ਨਹੀਂ ਮਿਲੀ, ਤੇ ਜਿਹੜਾ ਬੁਰਾ ਸੀ ਨਾ ਸਾਧ ਸੰਗਤ, ਆਪਣੇ ਕੋਲ ਜਿਹੜਾ ਪਾਣੀ ਸੀ ਉਹ ਵੀ ਨਹੀਂ ਉਹਨੂੰ ਪੀਣ ਵਾਸਤੇ ਦਿੱਤਾ। ਹਾਂ ਹਾਂ, ਵੇਖੋ ਹਾਲਤ, ਵੇਖੋ ਬੁਰੇ ਦੀ, ਤੁਹਾਡੇ ਨਾਲ ਠੱਗੀ ਮਾਰ ਜਾਏਗਾ, ਤੁਸੀਂ ਕੁਛ ਦਿਓ, ਤੁਸੀਂ ਉਹਦੇ ਨਾਲ ਭਲਿਆਈ ਕਰੋ ਤੇ ਤੁਹਾਡੇ ਕੋਲ ਲੈ ਲਏਗਾ, ਖਾ ਲਏਗਾ, ਆਪਣੇ ਕੋਲੋਂ ਕੁਛ ਨਹੀਂ ਦੇਣਾ, ਤੁਹਾਡਾ ਹੱਕ ਵੀ ਖਾ ਗਿਆ। ਭਾਈ ਗੁਰਦਾਸ ਜੀ ਜਿਹੜਾ ਬਚਨ ਵਰਤ ਰਹੇ, ਕਹਿੰਦੇ ਬੁਰਾ ਬੁਰਾਈ ਕਰ ਗਿਆ ਹੱਥੀਂ ਕੱਢ ਨਾ ਦਿੱਤੋ ਪਾਣੀ। ਬੁਰਾ ਬੁਰਾਈ ਕਰਕੇ ਚਲਾ ਗਿਆ, ਕਿਉਂਕਿ ਕਿਤੇ ਸਾਰੇ ਪ੍ਰਸ਼ਾਦੇ ਛੱਕ ਗਿਆ ਉਹਦੇ, ਤੇ ਦੂਸਰਾ ਆਪਣੇ ਹੱਥੀਂ ਜਿਹੜਾ ਉਸਦੇ ਕੋਲ ਪਾਣੀ ਸੀ ਉਹਨੂੰ ਨਹੀਂ ਦਿੱਤਾ, ਉਹਦੀ ਵੀ ਸਗੋਂ ਰੋਟੀ ਮੁਕਾ ਕੇ ਤੇ ਚੱਲਦਾ ਬਣਿਆ। ਫਿਰ ਬਚਨ ਵਰਤਦੇ, ਭਲਾ ਭਲਾਈਓਂ ਸਿੱਝਿਆ ਬੁਰੇ ਬੁਰਾਈਓਂ ਵਹਿਣ ਵਿਆਣੀ। ਕਹਿੰਦੇ ਭਲਿਆਈ ਦੇ ਕਾਰਨ ਭਲੇ ਦੀ ਮੁਕਤੀ ਹੋ ਗਈ, ਸੰਸਾਰ ਜਗਤ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਪਛਾਣਿਆ ਗਿਆ ਵੀ ਇਹ ਭਲਾ ਬੰਦਾ, ਇਹ ਧਰਮੀ ਬੰਦਾ, ਪਰਉਪਕਾਰੀ। ਪਰ ਬੁਰੇ ਦੀ ਉਮਰਾ ਰੋਂਦਿਆਂ ਹੀ ਮੁੱਕ ਗਈ, ਸਾਰੀ ਦੀ ਸਾਰੀ ਉਮਰ ਬੁਰਾ ਜਿਹੜਾ ਉਹ ਰੋਂਦਾ ਹੀ ਰਿਹਾ, ਸਾਰੀ ਜ਼ਿੰਦਗੀ ਦੀ ਰਾਤ ਰੋਂਦਿਆਂ ਹੀ ਲੰਘ ਗਈ, ਬੁਰਿਆਈ ਕਰਦਾ ਰਿਹਾ, ਅਖੀਰ ਨਰਕਾਂ ਦਾ ਅਧਿਕਾਰੀ ਬਣ ਗਿਆ। ਸੱਚਾ ਸਾਹਿਬ ਨਿਆਉ ਸੱਚ, ਜੀਆਂ ਦਾ ਜਾਣੋਈ ਜਾਣੀ। ਨਿਰੰਕਾਰ ਪਰਮਾਤਮਾ ਜਿਹੜਾ ਸਾਡਾ ਮਾਲਕ ਹੈ, ਸਾਹਿਬ, ਉਹ ਸੱਚਾ ਹੈ। ਉਸ ਨਿਰੰਕਾਰ ਪਰਮੇਸ਼ਰ ਦਾ ਨਿਆਉ ਵੀ ਸੱਚਾ ਹੈ, ਜੀਵਾਂ ਦੇ ਭਲੇ ਅਤੇ ਬੁਰੇ ਕਰਮਾਂ ਨੂੰ ਜਾਣਦਾ ਹੈ ਤੇ ਜਾਣਦਾ ਸੀ, ਭਾਵ ਪਿੱਛੇ ਵੀ ਜਾਣਦਾ ਸੀ, ਪਰਮਾਤਮਾ ਅੱਜ ਵੀ ਜਾਣਦਾ ਕੌਣ ਬੁਰਾ ਤੇ ਕੌਣ ਭਲਾ ਹੈ, ਉਸ ਦਾ ਨਿਆਉ ਸੱਚਾ ਹੈ। ਕੁਦਰਤ ਕਾਦਰ ਨੂੰ ਕੁਰਬਾਣੀ, ਕਾਦਰ ਦੀ ਕੁਦਰਤ ਤੋਂ ਸਦਾ ਵਾਸਤੇ ਕੁਰਬਾਨ ਜਾਈਏ। ਇੱਕੋ ਹੀ ਨਿਰੰਕਾਰ ਪਰਮੇਸ਼ਰ ਤੋਂ ਪੈਦਾ ਹੋਏ, ਕੋਈ ਬੁਰਾ ਹੈ ਤੇ ਕੋਈ ਭਲਾ ਹੈ, ਕੋਈ ਭਲਿਆਂ ਨਾਲ ਵੀ ਬੁਰਾ ਕਰਦਾ ਹੈ ਤੇ ਕੋਈ ਬੁਰਿਆਂ ਨਾਲ ਵੀ ਭਲਾ ਕਰਦਾ ਹੈ। ਪਰਮੇਸ਼ਰ ਵਾਹ ਹੈ ਤੇਰੀ ਕੁਦਰਤ, ਕੁਰਬਾਨ ਹਾਂ ਤੇਰੀ ਕੁਦਰਤ ਤੋਂ ਹੇ ਕਾਦਰ ਵਾਹਿਗੁਰੂ। ਤੇਰੀ ਕੁਦਰਤ ਦਾ, ਤੇਰੀ ਮਹਿਮਾ ਦਾ, ਤੇਰੇ ਕੌਤਕਾਂ ਦਾ ਕੋਈ ਵੀ ਭੇਦ ਨਹੀਂ ਪਾ ਸਕਦਾ। ਕੈਸਾ ਕੈਸਾ ਸੰਸਾਰ ਤੂੰ ਪੈਦਾ ਕੀਤਾ ਹੈ ਮੇਰੇ ਵਾਹਿਗੁਰੂ ਜੀ। ਵਾਰ 31 ਪੌੜੀ 18 ਵਿੱਚ ਪਾਵਨ ਪਵਿੱਤਰ ਰਾਮ ਚੰਦਰ ਅਤੇ ਰਾਵਣ ਦੇ ਪ੍ਰਮਾਣ ਦੇ ਕੇ ਸਮਝਾ ਰਹੇ ਹਨ, ਕੀ ਪ੍ਰਮਾਣ ਕਰਦੇ ਨੇ। ਬੁਰਾ ਭਲਾ ਸੰਸਾਰ ਵਿੱਚ ਜੋ ਆਇਆ ਤਿਸ ਸਰ ਪਰ ਮਰਨਾ, ਰਾਵਣ ਤੈ ਰਾਮ ਚੰਦ ਵਾਂਗ ਮਹਾਬਲੀ ਲੜ ਕਾਰਨ ਕਰਨਾ, ਜਰ ਜਰਵਾਣਾ ਵਸ ਕਰ अंत अधर्म रावण मन धरना, रामचंद निर्मल पुरख धर्मो सायर पत्थर तरना। बुरे आइयो रावण गया कालक टिका पारत्रेय हरना। रामायण जोग जोग अटल से उदरे जो आए शरना। जस आप जस विच निडर डरना, जस आप जस विच निडर डरना। भले अते बुरे दा दृष्टांत दे दे के भाई साहब भाई गुरदास जी साध संगत समझा रहे। कहन लगे बुरा भला संसार विच जो आया इस सर पर मरना। भावे संसार विच कोई भला आ ते भावे संसार जगत दे विच कोई बुरा आ, जेड़ा भी संसार जगत विच पैदा होया अखीर उन्हें एक दिन इस संसार तो चले जाना है। भाव अवश्य हर इंसान ने मरना है, मौत सारियां नूं आउणी है। ये निरंकार परमेश्वर की कुदरत का असूल है। जो उपजो सो बिनस है परो आज कै काल, नानक हर गुण गाए ले छाड़ सगल जंजार। जो जन्म तिस सर पर मरना, भाव जिहड़ा संसार जगत विच पैदा होया उन्हें अवश्य एक दिन मरना, संसार तो उन्हें जाना ही जाना। बुरा भला संसार विच भावें कोई भला तो भावें कोई बुरा जिहड़ा उपजिया एक दिन जरूर मरेगा। फिर कहन लगे रावण तैं राम चंद वांग महाबली लाड़ कारण करना। रावण अते रामचंद्र वांगू महाबली लड़ाई दे कारण कई करते रहे, कई जतन करते रहे लड़न दे, भावे इन्हां दा भी घमशान दा जंग होया रावण अते रामचंद दा। जर जरवाणा वस कर अंत अधर्म रावण मन धरना। जर दा अर्थ हुंदा बुढ़ेपा। कहन लगे बुढ़ेपा अते जरवाणा जामराज जिसने अपने काबू कर रखे सन भाव के रावण, अंत नूं उस रावण नूं मन विखे पाप धारण करन नाल भैड़ी मौत ते मरना पिया। जिहड़ा रावण है अधर्म शब्द उहदे वास्ते लिखिया भाई गुरदास जी ने, अधर्मी नास्तक पुणे वाले पासे नूं बुरी नीयत नाल दूसरी इस्त्री दी बिरती जिहड़ी सी कि मेरे घर होनी चाहीदी है उहदे नाल पापी बन गया। भाई गुरदास जी कहिंदे रामचंद निर्मल पुरख धर्मो सायर पत्थर तरना। रामचंद्र निर्मल पुरख भला पुरख से, धर्म नाल समुंदर पर पत्थर तल पैंदे हन, उन्हें समुंदर पार कर दिया पत्थर सुट सुट के। गुरु ग्रंथ साहिब की पावन बाणी च भी यह बचन आए, देवा पाहन तारी अले राम कहत जन कस न तरे। पत्थरां दे उत्ते राम राम लिख के पत्थर समुंदर विच सुटी गए, वह पत्थर तरदे रहे जिन्हां दे उत्तरों रामचंद्र जी की सेना लंघ के गई लंका वल। जिहड़े परमेश्वर के नाम नाल पत्थर तर सकदे आ बंदिया, तू क्यों नहीं तर सकता? परमेश्वर का नाम तू जपे ते तू भाव सागर तो पार क्यों नहीं हो सकता? भाव अनहोने काम भी हो जाते हैं। रामचंद्र ने फकीर की दशा विच बली रावण नू मार लिया, ये उसके नेक होण दा प्रताप सी। आप भी रामचंद्र नेक है क्योंकि उहदे उत्थों रावण मर गया। बोरे आइयो रावण गया कालक टिका पारत्रेय हरना। पारत्रेय दा अर्थ है पारत्रिया पराई औरत। रामचंद्र की घरवाली सीता नूं चुक के लाया सी जंगल दे विचों। रावण की बुरियाई दे कारण रावण का नाश हो गया। कालक टिका, कालख का टिका कटिया उन्हें क्योंकि रामचंद्र की इस्त्री सीता नूं चुरा के उन्हें लै आंदा सी, इसलिए पारत्रिया नूं चुक के लियाउण दा कलंक उहदे मत्थे ते लग गया। लंका गढ़ सोने का भया मूर्ख रावण क्या ले गया। इसलिए भाई गुरदास जी कहिंदे रामायण जुग जुग अटल से उदरे जो आए शरण। ਰਾਮ ਚੰਦਰ ਦੀ ਕਥਾ, ਉਹਦੇ ਜੀਵਨ ਦੀ ਬਾਤ ਬੜੀ ਪਿਆਰੀ ਹੈ, ਜੁੱਗਾਂ ਜੁੱਗਾਂ ਵਿਖੇ ਅਟਲ ਹੈ, ਭਾਵ ਤਰੇਤੇ ਲੋਕ ਤੋਂ ਅੱਜ ਤੱਕ ਤੁਰੀ ਆ ਰਹੀ ਹੈ ਅਤੇ ਸਾਰੇ ਰਾਮ ਚੰਦਰ ਦੀ ਸਿਫਤ ਕਰਦੇ ਹਨ। ਗੱਲ ਕੀ, ਉਹ ਸੰਸਾਰ ਜਗਤ ਤੋਂ ਉਧਰਦੇ ਹਨ ਜੋ ਸੱਚੇ ਪ੍ਰਭੂ ਦੀ ਅਵਤਾਰੀ ਪੁਰਸ਼ਾਂ ਦੀ ਸ਼ਰਨ ਲੈ ਲੈਂਦੇ ਹਨ। ਜਸ ਅਪ ਜਸ ਵਿੱਚ ਨਿਡਰ ਡਰਨਾ, ਜਸ ਅਤੇ ਅਪ ਜਸ ਦਾ ਜਿਹੜੇ ਨਿਡਰ ਲੋਕ ਹਨ ਉਹ ਡਰ ਨਹੀਂ ਰੱਖਦੇ ਕਿ ਮੇਰਾ ਜਸ ਹੋਏਗਾ ਕਿ ਜਾਂ ਮੇਰਾ ਅਪ ਜਸ ਹੋਏਗਾ। ਰਾਵਣ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਮੇਰਾ ਦੁਨੀਆਂ ਵਿੱਚ ਅਪ ਜਸ ਹੋਏਗਾ, ਦੁਨੀਆਂ ਵਿੱਚ ਮੇਰੀ ਨਿੰਦਿਆ ਹੋਏਗੀ, ਸੰਸਾਰ ਦੇ ਵਿੱਚ ਮੈਨੂੰ ਲੋਕ ਪਾਰਤਰੇ ਅਗਾਮੀ ਕਹਿਣਗੇ, ਲੋਕ ਕਿ ਪਰਾਈ ਔਰਤ ਦੇ ਉੱਤੇ ਬੁਰੀ ਨੀਅਤ ਰੱਖਦਾ ਸੀ ਇਹ ਰਾਵਣ, ਮੇਰਾ ਅਪ ਜਸ ਹੋਏਗਾ, ਪਤਾ ਹੀ ਨਹੀਂ ਉਸ ਨੂੰ। ਅਤੇ ਜਿਹੜੇ ਰਾਮ ਚੰਦਰ ਜੀ ਹੈ ਕਹਿੰਦੇ ਉਹਨਾਂ ਧਰਮ ਦਾ ਕੰਮ ਕਰਨਾ ਆ, ਉਹਨਾਂ ਨੂੰ ਇਹ ਨਹੀਂ ਕਿ ਕੋਈ ਮੇਰਾ ਜਸ ਕਰਦਾ ਆ ਕਿ ਨਹੀਂ ਕਰਦਾ, ਉਹਨਾਂ ਨੇ ਧਰਮ ਦਾ ਹੀ ਕੰਮ ਕਰਨਾ। ਇਸ ਲਈ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਧਰਮ ਦੇ ਹੀ ਕਾਰਜ ਕਰਦੇ ਹਨ ਸੰਸਾਰ ਜਗਤ ਵਿੱਚ। ਅਤੇ ਜਿਹੜਾ ਪਾਪੀ ਹੈ, ਪਾਤਸ਼ਾਹ ਬਾਣੀ 'ਚ ਵੀ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਜਦੋਂ ਜਾਣਾ ਸੀ ਨਾ ਬਨਵਾਸ ਨੂੰ, ਭਾਵੇਂ ਬੜੀ ਲੰਮੀ ਗਾਥਾ ਵਾ ਇਹਨਾਂ ਦੀ, ਦਾਸ ਨੇ ਬਹੁਤਾ ਉਹ ਜ਼ਿਕਰ ਨਹੀਂ ਕਰਨਾ। ਜਦੋਂ ਰਾਜੇ ਦਸ਼ਰਥ ਨੇ ਕਹਿ ਦਿੱਤਾ ਰਾਮ ਚੰਦਰ ਜੀ ਨੂੰ ਵੀ ਤੁਹਾਡੇ ਵਾਸਤੇ 14 ਸਾਲ ਦਾ ਬਨਵਾਸ ਹੈ, ਅਤੇ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਵੱਲ ਨੂੰ ਚੱਲੇ ਜੰਗਲ ਵੱਲ ਨੂੰ, ਤਾਂ ਉਹਨਾਂ ਦਾ ਭਰਾਤਾ ਲਕਸ਼ਮਣ, ਉਸਨੇ ਕਿਹਾ ਮੈਂ ਵੀ ਨਾਲ ਜਾਣਾ। ਲਕਸ਼ਮਣ ਨੇ ਕਿਹਾ ਮੈਂ ਵੀ ਜਾਣਾ ਨਾਲ। ਰਾਮ ਚੰਦਰ ਜੀ ਕਹਿੰਦੇ ਬਨਵਾਸ ਦਾ ਹੁਕਮ ਕੇਵਲ ਮੇਰੇ ਵਾਸਤੇ ਹੈ, ਪਰੰਤੂ ਲਕਸ਼ਮਣ ਨੇ ਆਖਿਆ ਤੁਹਾਡੇ ਨਾਲ ਮੇਰਾ ਪਿਆਰ ਆ, ਇਕੱਲਾ ਭਰਾ ਕਰਕੇ ਹੀ ਨਹੀਂ ਮੈਂ ਸੇਵਕ ਕਰਕੇ ਵੀ ਨਾਲ ਜਾਵਾਂਗਾ। ਔਰ ਕਮਾਲ ਦੀ ਬਾਤ ਇਹ ਵਰਤੀ ਕਿ ਜਿਹੜੀ ਸੀਤਾ ਸੀ ਰਾਮ ਚੰਦਰ ਜੀ ਦੀ ਘਰ ਵਾਲੀ, ਉਹ ਵੀ ਬਨਵਾਸ ਵਾਲੇ ਕੱਪੜੇ ਪਾ ਕੇ ਨਾਲ ਜਾਣ ਨੂੰ ਤਿਆਰ ਹੋ ਗਈ। ਤਾਂ ਰਾਮ ਚੰਦਰ ਜੀ ਨੇ ਉਹਨੂੰ ਇੱਕ ਗੱਲ ਆਖੀ, ਸੀਤਾ ਮੈਂ ਬਚਨ ਪੜ੍ਹੇ ਆ, ਪਤਾ ਕੀ ਕਹਿੰਦੇ ਰਾਮ ਚੰਦਰ ਸੀਤਾ ਕਿ ਤੂੰ ਕਿੱਧਰ ਜਾਣਾ ਮੇਰੇ ਨਾਲ, ਮੈਂ ਤੇ ਜੰਗਲਾਂ 'ਚ ਚੱਲਿਆ, 14 ਸਾਲ ਰਹਿਣਾ ਮੈਂ ਉੱਥੇ। ਪਰੰਤੂ ਸੀਤਾ ਖੜੇ ਪੈ ਗਈ ਸੀ ਵੀ ਮੈਂ ਜ਼ਰੂਰੀ ਜਾਣਾ ਆ ਨਾਲ, ਅਤੇ ਤੁਹਾਡੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ। ਉਸ ਵੇਲੇ ਦੇ ਬਚਨ ਦਾਸ ਨੇ ਪੜ੍ਹੇ, ਕਹਿੰਦੇ ਰਾਮ ਚੰਦਰ ਜੀ ਕਹਿੰਦੇ ਹੰਸ ਗਵਣ ਤੂੰ ਨਹਿ ਬਨ ਜੋਗੂ, ਸੁਣ ਅਪ ਜਸ ਮੁਨ ਦੇਵ ਹੈ ਲੋਗੂ। ਰਾਮ ਚੰਦਰ ਜੀ ਕਹਿੰਦੇ ਸੀਤਾ ਸੁੰਦਰ ਚਾਲ ਚੱਲਣ ਵਾਲੀ ਔਰਤੇ ਤੂੰ ਜੰਗਲ ਵਿੱਚ ਜਾਣ ਦੇ ਯੋਗ ਨਹੀਂ ਹੈ, ਭਾਵ ਕਿ ਉੱਥੇ ਦੁੱਖ ਤਸੀਹੇ ਚੱਲਣੇ ਪੈਣੇ, ਖਾਣ ਵਾਸਤੇ ਕੁਛ ਮਿਲਣਾ ਕਿ ਨਹੀਂ ਮਿਲਣਾ, ਪਤਾ ਨਹੀਂ ਕੀ ਕੰਧ ਮੂਲ ਖਾ ਕੇ, ਕੋਈ ਮੂਲੀਆਂ ਗਾਜਰਾਂ ਪੱਤੇ ਖਾ ਕੇ ਉੱਥੇ ਗੁਜ਼ਾਰਾ ਕਰਨਾ ਪੈਣਾ। ਭਾਵੇਂ ਮੈਂ ਵੀ ਰਾਜੇ ਦਾ ਪੋਤ ਹਾਂ, ਪਰ ਤੂੰ ਵੀ ਇੱਕ ਰਾਜੇ ਦੀ ਧੀ ਹਾਂ, ਬੜੇ ਸੋਹਣੇ ਮਹੱਲਾਂ ਵਿੱਚ ਤੂੰ ਪਲੀ ਆ, ਮਹੱਲਾਂ ਵਿੱਚ ਹੀ ਤੂੰ ਵਿਆਹੀ ਆਈ ਆ, ਜੰਗਲਾਂ ਵਿੱਚ ਮੇਰੇ ਨਾਲ ਕਿਵੇਂ ਰਹੇਗੀ। ਕਹਿੰਦੇ ਹੰਸ ਗਵਣ ਤੂੰ ਨਹਿ ਬਨ ਜੋਗੂ, ਸੁਣ ਅਪ ਜਸ ਮੁਝ ਦੇਈ ਹੈ ਲੋਗੂ। ਕਹਿੰਦੇ ਦੂਸਰੀ ਗੱਲ ਇਹ ਕਿ ਜੇ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂ ਤੇ ਲੋਕ ਮੇਰਾ ਅਪ ਜਸ ਕਰਨਗੇ, ਕਿ ਘਰਵਾਲੀ ਨੂੰ ਵੀ ਨਾਲ ਲੈ ਗਿਆ, ਆਪ ਤੇ ਜੰਗਲਾਂ 'ਚ ਜਾਣਾ ਹੀ ਸੀ, ਪਤਨੀ ਨੂੰ ਕਾਹਦੇ ਵਾਸਤੇ ਲੈ ਗਿਆ, ਇਸ ਲਈ ਤੂੰ ਘਰੇ ਰਹਿ, ਇਹਨਾਂ ਮਹੱਲਾਂ ਵਿੱਚ ਤੂੰ ਰਹਿ ਸਕਦੀ ਬੜੇ ਆਰਾਮ ਨਾਲ, 14 ਸਾਲ ਨੂੰ ਆ ਜਾਣਾ ਮੈਂ ਵਾਪਸ। ਪਰ ਜਿਹੜਾ ਜਵਾਬ ਉਸ ਵਕਤ ਸੀਤਾ ਨੇ ਦਿੱਤਾ ਇਹ ਉਸਦਾ ਪਿਆਰ ਹੈ ਸੀਤਾ ਦਾ, ਕੀ ਕਹਿੰਦੀ, ਕਹਿਣ ਲੱਗੀ ਬਿਨ ਦੇ ਨਦੀ ਹੈ ਬਿਨ ਬਾਰੀ, ਤੈਸੇ ਨਾਥ ਪੁਰਸ਼ ਬਿਨ ਨਾਰੀ। ਕਹਿਣ ਲੱਗੀ ਹੇ ਪਤੀ ਦੇਵ, ਜਿਵੇਂ ਪਾਣੀ ਤੋਂ ਬਿਨਾਂ ਨਦੀ ਹੈ ਤੇ ਜਿਵੇਂ ਆਤਮਾ ਤੋਂ ਬਿਨਾਂ ਸਾਡੀ ਦੇਹੀ ਹੈ, ਇਸੇ ਤਰ੍ਹਾਂ ਪਤੀ ਤੋਂ ਬਿਨਾਂ ਪਤਨੀ ਹੈ। ਨਦੀ ਵਿੱਚ ਪਾਣੀ ਹੋਏ ਹੀ ਨਾ ਤੇ ਕਾਹਦੀ ਨਦੀ ਹੈ, ਦੇਹੀ ਦੇ ਵਿੱਚ ਆਤਮਾ ਹੋਏ ਹੀ ਨਾ ਤੇ ਕਾਹਦੀ ਦੇਹੀ ਹੈ, ਕਾਹਦਾ ਸਰੀਰ ਹੈ। ਕਹਿਣ ਲੱਗੀ ਇਸੇ ਤਰ੍ਹਾਂ ਪਤੀ ਤੋਂ ਬਿਨਾਂ ਪਤਨੀ ਹੈ, ਭਾਵ ਪਤਨੀ ਦੀ ਕੋਈ ਜ਼ਿੰਦਗੀ ਐਸੀ ਨਹੀਂ ਹੈ, ਵਧੀਆ ਸੋਹਣੀ ਨਹੀਂ ਹੈ, ਇਸ ਲਈ ਮੈਂ ਆਪਣੇ ਪਤੀ ਦੇ ਸੰਗ ਰਵਾਂਗੀ, ਜਿੱਥੇ ਮੇਰਾ ਪਤੀ ਰਹੇਗਾ ਮੈਂ ਉੱਥੇ ਹੀ ਰਵਾਂਗੀ। ਸਾਧ ਸੰਗਤ, ਭਾਵੇਂ ਇਹ ਬਾਤ ਸਨਾਤਨੀ ਮਤ ਦੇ ਲੋਕਾਂ ਦੀ, ਹਿੰਦੂ ਮਤ ਦੀ ਹੈ, ਰਾਮ ਚੰਦਰ ਸੀਤਾ ਦੀ ਹੈ, ਅੱਜ ਬਹੁਤ ਇਹ ਪ੍ਰਚਾਰ ਕਰਨ ਦੀ ਲੋੜ ਹੈ ਕਿ ਪਤੀ ਪਤਨੀ ਦਾ ਪਿਆਰ ਜਿਹੜਾ ਉਹ ਕੈਸਾ ਹੋਵੇ। ਪਤਨੀ ਦੇ ਅੰਦਰ ਵੀ ਇਹ ਭਾਵਨਾ ਜ਼ਰੂਰ ਹੋਵੇ ਕਿ ਭਾਵੇਂ ਰੋਟੀ ਅਚਾਰ ਨਾਲ ਖਾਣ ਵਾਸਤੇ ਮਿਲ ਜਾਏ, ਜੇ ਪਤੀ ਦਾ ਪਿਆਰ, ਆਪਸ ਦੇ ਵਿੱਚ ਸਾਂਝ, ਪ੍ਰੇਮ, ਵਿਸ਼ਵਾਸ ਤੇ ਭਰੋਸਾ ਆ, ਫਿਰ ਜ਼ਿੰਦਗੀ ਗੁਜ਼ਰ ਜਾਂਦੀ ਹੈ, ਗ੍ਰਸਤ ਜੀਵਨ ਬਹੁਤ ਵਧੀਆ ਗੁਜ਼ਰ ਜਾਂਦਾ। ਇਹ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਸਿੱਖ ਕੌਮ ਦੇ ਵਿੱਚ ਵੀ ਤਲਾਕਾਂ ਦੀ ਗਿਣਤੀ, ਜਿਹੜੇ ਡਿਵੋਰਸ ਆ, ਉਹਨਾਂ ਦੀ ਗਿਣਤੀ ਵਧਣ ਲੱਗ ਪਈ। ਦੁਨੀਆ ਭਰ ਦੇ ਵਿੱਚ, ਸੰਸਾਰ ਵਿੱਚ ਜਿੱਥੇ ਜਿੱਥੇ ਸਿੱਖ ਪਰਿਵਾਰ ਬੈਠੇ ਨੇ, ਅੱਜ ਯਤਨ ਕਰੋ, ਬੱਚਿਆਂ ਨੂੰ ਪ੍ਰੇਰਨਾ ਦਿਓ ਅੱਜ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜਦੋਂ ਆਨੰਦ ਕਾਰਜ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਤੁਸੀਂ ਇੱਕ ਦੂਸਰੇ ਨਾਲ ਪ੍ਰੋਮਿਸ ਕਰ ਲਿਆ ਕਿ ਅਸੀਂ ਆਖਰੀ ਦਮ ਤੱਕ ਇੱਕ ਦੂਸਰੇ ਦਾ ਸਾਥ ਨਿਭਾਵਾਂਗੇ। ਅੱਜ ਇਹ ਪ੍ਰਚਾਰਨ ਦੀ ਲੋੜ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਕਿਤਨਾ ਨਜ਼ਦੀਕੀ ਰਿਸ਼ਤਾ ਹੈ, ਕਿਵੇਂ ਦੁੱਖ ਸੁੱਖ ਦੀ ਸਾਂਝ, ਦੁੱਖ ਸੁੱਖ ਦੇ ਭਾਈਵਾਲ ਨੇ, ਕੈਸਾ ਹੈ ਗ੍ਰਸਤ ਜੀਵਨ, ਖੁਸ਼ੀ ਹੋਵੇ, ਗਮੀ ਹੋਵੇ, ਅਮੀਰੀ ਹੋਵੇ, ਗਰੀਬੀ ਹੋਵੇ, ਹਰਖ ਹੈ ਭਾਵੇਂ ਸੋਗ ਹੈ, ਧਨ ਬਹੁਤਾ ਹੈ ਤੇ ਭਾਵੇਂ ਥੋੜਾ ਹੈ, ਪਰੰਤੂ ਇੱਕ ਦੂਸਰੇ ਨਾਲ ਪਿਆਰ, ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਦੀ ਭਾਵਨਾ ਨਾਲ ਜ਼ਿੰਦਗੀ ਗੁਜ਼ਾਰਨੀ। ਇਹਦੇ ਤੋਂ ਇਹ ਵੀ ਸਿੱਖਿਆ ਮਿਲ ਰਹੀ ਹੈ। ਸੀਤਾ ਕਹਿ ਰਹੀ ਰਾਮ ਚੰਦਰ ਜੀ ਨੂੰ ਕਿ ਮੈਂ ਤੁਹਾਡੇ ਨਾਲ ਜਾਵਾਂਗੀ ਜੰਗਲ 'ਚ, ਬੰਨ ਦੇ ਵਿੱਚ ਤੁਸੀਂ ਵਾਸਾ ਕਰਨਾ, ਮੈਂ ਵੀ ਉੱਥੇ ਬੰਨ ਦੇ ਵਿੱਚ ਵਾਸਾ ਕਰਾਂਗੀ। ਕਿਉਂ? ਰਾਮ ਚੰਦਰ ਜੀ ਕਹਿੰਦੇ ਤੂੰ ਦੁੱਖ ਕਿਉਂ ਝੱਲਣਾ, ਕਿਉਂਕਿ ਹੁਕਮ ਮੇਰੇ ਵਾਸਤੇ ਹੈ ਬਨਵਾਸ ਜਾਣ ਦਾ। ਪਰ ਉਹ ਕਹਿੰਦੀ ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਨਦੀ ਹੈ, ਜਿਵੇਂ ਆਤਮਾ ਤੋਂ ਬਿਨਾਂ ਦੇਹੀ ਹੈ, ਉਹ ਕਹਿੰਦੀ ਮੈਂ ਇਹ ਸਮਝਦੀ ਹਾਂ ਆਪਣੇ ਪਤੀ ਤੋਂ ਬਿਨਾਂ ਇਸ ਤਰ੍ਹਾਂ ਮੇਰੀ ਜ਼ਿੰਦਗੀ ਹੈ। ਇਸ ਦੇ ਪੁਰਖਾਏ ਸਾਧ ਸੰਗਤ ਜਿਹੜੇ ਤੁਲਸੀਦਾਸ ਹੋਏ ਨਾ, ਰਮਾਇਣ ਦੇ ਵਿੱਚ ਤਕਰੀਬਨ 13 ਸਫ਼ੇ ਉਹਨੇ ਇਸੇ ਦੇ ਬਾਰੇ 'ਚ ਹੀ ਲਿਖੇ ਹੋਏ, ਉਹਨਾਂ ਦੇ ਪਿਆਰ ਦੇ ਬਾਰੇ 'ਚ, ਪ੍ਰੇਮ ਦੇ ਬਾਰੇ 'ਚ, ਕਿ ਜਿਹੜੀ ਸੀਤਾ ਸੀ ਉਹਦੇ ਅੰਦਰ ਕੈਸੀ ਭਾਵਨਾ ਸੀ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਫਰਮਾਨ ਕਰਦੇ ਨੇ ਕਿ ਸੰਸਾਰ ਜਗਤ ਦੇ ਵਿੱਚ ਜਿਹੜਾ ਰਾਵਣ ਆ, ਉਹਦੇ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਬੁਰਿਆਈ ਆ, ਉਹ ਬੁਰਿਆਈ ਕਰਕੇ ਰਾਵਣ ਦਾ ਨਾਸ਼ ਹੋ ਗਿਆ। ਔਰ ਪਰਾਈ ਤ੍ਰਿਆ, ਪਰਾਈ ਔਰਤ ਦਾ ਕਲੰਕ, ਉਹਨੂੰ ਹਰਨ ਕਰਕੇ, ਚੁੱਕਣ ਕਰਕੇ ਆਪਣੇ ਮੱਥੇ 'ਤੇ ਲੈ ਕੇ ਦੁਨੀਆ ਤੋਂ ਚਲਾ ਗਿਆ। ਅੱਜ ਵੀ ਲੋਕ ਉਹਨੂੰ ਯਾਦ ਕਰਦੇ ਨੇ, ਪਰ ਇਸੇ ਤਰ੍ਹਾਂ ਹੀ ਯਾਦ ਕਰਦੇ ਨੇ ਕਿ ਉਹ ਸੰਸਾਰ ਵਿੱਚ ਕਲੰਕਤ ਸੀ, ਬੁਰਿਆਈ ਸੀ ਉਸ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਰਾਮ ਚੰਦਰ ਅਤੇ ਰਾਵਣ ਦੀ ਆਪਸ ਦੇ ਵਿੱਚ ਜਦੋਂ ਤੁਲਨਾ ਕੀਤੀ ਹੈ ਤਾਂ ਰਾਮ ਚੰਦਰ ਨੂੰ ਧਰਮੀ ਅਤੇ ਰਾਵਣ ਨੂੰ ਕਲੰਕਤ ਦੱਸਿਆ ਹੈ।